गुरुर प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक लिखत है कालसी दा रिखी, आओ उसका अगला भाग सरवण करन की कोशिश करिए जी। तीजा, नाहन पहुँच के राजा ने अपने एक छोटे मंत्री सोबू नू कई नजराने गुरां लई देख के चुपकी ते आनंदपुर वल तोर दिता, जिथे अपड़ के वजीर ने यथा योग आदर उतारा आराम पाया। वजीर दी मर्जी अपना संदेश गुप्त देण दी सी, पर निरपै सतगुरु जी ने अगले दिन लगे दीवान विच पत्रका लई ते आप सुनी और सारे दरबार ने सुनी। वजीर नू अगले दिन जवाब देण लई आख्या गया ते सतगुरु जी ने मामे किरपाल चंद, मुंशी साहिब चंद ते होर निकटवर्तियां नाल सलाह मशवरा गिणिया, माता जी तो सलाह पुछी। सारियां दी मर्जी एहो बनी कि चलना ही ठीक है। सलाहगीर ते मशवरा देण वाले तां इस नुक्ते तो टुरना चाहुंदे सन कि भीम चंद नाल जंग छिड़न वाला है, चले गया वो टल जाएगा, पर गुरु जी कोई अगम दी तू खा रहे सन जिसनू उन्हां दा बिरदी पछाणदा सी। उन्हां नू कोई दिली तड़प चरनाटां दे रही दी चरण छिड़ी सी, किसे प्यार वलवले दी खिच पैंदी सी। सो सब तरह सब पासियां तो सलाह पक्की ठहर गई। मौसम भी हुण अच्छा सी, बरसात हो हटी सी ते उच्चियां दूणां विच इह रुत टिकवीं हुंदी है। गुरु जी ने असू दे महीने समत 1741 बिक्रमी विच कूच कर दिता। 500 सनदबद जवान नाल लीता, बाकी दी सेना आनंदपुर दी राखी वास्ते रखी। माता गुजरी जी ते महल भी नाल टुरे, होर प्यारे ते दिल्ली सेवक भी नाल चले। पहले कीरतपुर आए, गुरु हरगोबिंद साहब दे देहुरे कड़ा प्रसाद कराया ते रोपड़ वल कूच कीता। वजीर सिरोपाव ते मुनासब जवाब लैके अगे विदा हो गया, जो राजे नू खुशखबरी सुनावे ते अगवानी दी तैयारी हो जावे। इधरों सतगुरु जी भी छेती ही अपड़ पए, आए सुन के मेदनी प्रकाश अगों लैण वास्ते आया। आप दे नाल रियासत दे अवदेदार शहरों अगे लैण वास्ते वधे। दर्शन जद होए तद राजे ने दरबारियां समेत चरना ते सीस तरिया, असीस लै के प्रसन्न होया ते रकाब दे नाल नाल चल के अपने नगर ले आया। नगर दे दरवाजे अगे शहर दे साधु ब्राह्मण पुजारी ते चौधरी वड्डे सब व्यापारी खड़े सन। वड्डे पुरोहित ने आप दी आरती उतारी ते सब ने गुरु नानक दी गद्दी दे मालक जान के आदर सत्कार चरण बंदना करके शहर विच प्रवेश कराया ते उस थां ते डेरा कराया जिथे हुण गुरुद्वारा मौजूद है। सतगुरु जी दे नाहन आवण दी ते राजा दी इस प्रकार दी श्रद्धा वाली खातरदारी ते नगर निवासियां दी प्रजा सत्कार दी खबर जमुना दे उरार पार दूण विच एव तुमी जिकू दूणा वादियां विच उच्ची आवाज़ गूंजदी है। राम राय जी नू भी ये खबर अपड़ी, उसने फतेह शाह श्रीनगर दे राजे नू कह का लिया कि भाई हुण उस गद्दी दे मालक आ गए हन जिस गद्दी दा मैं एक सेवक हाँ। चाहे मेरा विरोध रहा है पर सच सच है, ते सच ए है कि वो चश्मे समान अगम्मी ताकत वाले हन ते मैं सर दी तरह उस चश्मे दे जलदान नाल जल वाला होया हाँ। सो हुण मैं कोई आत्म बल या शरीरक बल राजे मेदनी प्रकाश दे विरुद्ध नहीं लगा सकांगा। दूसरे तू मेरा हेतु है, मैं तैनू मत देंगा कि हुण विरोध छड़ दे ते जितना इलाका तू जबरी राजे नाहन दा मार लिया है ओ मोड़ दे, नहीं तां ओ तैनू छड़ना पवेगा क्योंकि दूजे पासे ओ आ गए हैं जिन्हां दा बिरद दीना बंधु ते शरणागतां नू पालण वाला है। राजा फतेह शाह भी सुन चुका सी कि गुरु महाराज जी सेना समेत नाहन आ गए हैं ते उन्हां ऐश्वर दियां धूमां सुन चुका सी। राम राय दा संदेशा भी सुनिया, ए भी जानदा सी कि मेरा सारा इलाका सगों टिहरी दा खास इलाका भी सारे राम राय दे मगर हन। जे राम राय जी दी राय बदली तां मेरी प्रजा विच ते आंढ गुआंढ विच सुख नहीं वरतेगा। ਸੋ ਉਸਨੇ ਮੇਦਨੀ ਪ੍ਰਕਾਸ਼ ਦੇ ਜਬਰੀ ਦੱਬੇ ਹੋਏ ਇਲਾਕੇ ਨੂੰ ਛੱਡ ਦਿੱਤਾ। ਮੇਦਨੀ ਪ੍ਰਕਾਸ਼ ਇਹ ਪ੍ਰਤੱਖ ਕਰਾਮਾਤ ਵੇਖ ਕੇ ਅਤੇ ਆਪਣੇ ਨਾ ਕੇਵਲ ਗਏ ਇਲਾਕੇ ਦੀ ਮੋੜੀ ਨੇ ਬਲਕਿ ਰਾਜ ਸਾਜ ਸਾਰੇ ਹੀ ਚਲੇ ਜਾਣ ਦੇ ਭੈ ਦੀ ਨਿਵਰਤੀ ਨੇ ਹੋਰ ਖੁਸ਼ੀ ਦਿੱਤੀ ਅਤੇ ਸਤਿਗੁਰੂ ਜੀ ਦੀ ਸੇਵਾ ਹੋਰ ਚਾਅ ਨਾਲ ਕਰਨ ਲੱਗਾ। ਫਤਿਹ ਸ਼ਾਹ ਵੱਲੋਂ ਵੀ ਗੁਰੂ ਜੀ ਦੇ ਹਜ਼ੂਰ ਇੱਕ ਏਲਚੀ ਆਇਆ ਅਤੇ ਕੁਛ ਨਜ਼ਰਾਨਾ ਲਿਆਇਆ ਅਤੇ ਇੱਕ ਹਿੱਤ ਪੱਤਰਿਕਾ ਲਿਆਇਆ ਜਿਸ ਵਿੱਚ ਆਪਣੇ ਮਨ ਦੀ ਸ਼ੁੱਧ ਭਾਵਨਾ ਅਤੇ ਗੁਰੂ ਜੀ ਨਾਲ ਪਿਆਰ ਦਾ ਇਕਰਾਰ ਸੀ। ਇਸ ਏਲਚੀ ਦੇ ਆਦਰ ਨਾਲ ਵਿਦਾ ਹੋਣ ਮਗਰੋਂ ਸਤਿਗੁਰੂ ਜੀ ਨੇ ਮਾਮਾ ਕਿਰਪਾਲ ਚੰਦ ਜੀ ਨੂੰ ਫਤਿਹ ਸ਼ਾਹ ਪਾਸ ਕਲਿਆ। ਮਾਮਾ ਜੀ ਨੇ ਰਾਜਾ ਜੀ ਨੂੰ ਗੁਰੂ ਜੀ ਦਾ ਆਸ਼ਾ ਬਹੁਤ ਅੱਛੀ ਤਰ੍ਹਾਂ ਸਮਝਾਇਆ ਕਿ ਉਹ ਰਾਜਿਆਂ ਦਾ ਪਰਸਪਰ ਲੜਨਾ ਪਸੰਦ ਨਹੀਂ ਕਰਦੇ। ਤੁਹਾਡਾ ਮਿਲ ਬੈਠਣਾ ਅਤੇ ਮਿਲ ਵਰਤਣਾ ਦੇਸ਼ ਅਤੇ ਪਰਜਾ ਲਈ ਸੁਤੰਤਰਤਾ ਦਾ ਹੁਕਮ ਰੱਖਦਾ ਹੈ। ਤੁਸੀਂ ਦੇਸ਼ ਵਿੱਚ ਕਈ ਹਜ਼ਾਰ ਐਸੇ ਹੋ ਜੋ ਰਾਜੇ ਮਹਾਰਾਜੇ ਰਾਣੇ ਅਤੇ ਰਾਉ ਸਦਾਉਂਦੇ ਹੋ, ਸ਼ਸਤਰ ਅਤੇ ਸੈਨਾ ਰੱਖਦੇ ਹੋ, ਨਾ ਮਿਲ ਬੈਠਣ ਕਰਕੇ ਆਪ ਵਿੱਚ ਫਟੇ ਪਏ ਹੋ ਅਤੇ ਸਾਰੇ ਗੁਲਾਮੀ ਵਿੱਚ ਪਏ ਟੱਕੇ ਭਰਦੇ ਹੋ। ਕਿਉਂ ਤੁਸੀਂ ਪਿਆਰ ਨਾਲ ਨਾ ਰਹੋ ਜੋ ਸਭ ਦਾ ਬਲ ਵਧੇ ਅਤੇ ਸਾਂਝਾ ਬਲ ਸਾਰੇ ਦੇਸ਼ ਨੂੰ ਸੁਤੰਤਰ ਕਰੇ? ਇਸ ਉਪਦੇਸ਼ ਨਾਲ ਫਤਿਹ ਸ਼ਾਹ ਗੁਰੂ ਜੀ ਦਾ ਪ੍ਰੇਮੀ ਹੋ ਗਿਆ। ਉੱਧਰ ਮੇਦਨੀ ਪ੍ਰਕਾਸ਼ ਨੂੰ ਗੁਰਾਂ ਨੇ ਤਿਆਰ ਕਰ ਰੱਖਿਆ ਸੀ। ਜਦੋਂ ਫਤਿਹ ਸ਼ਾਹ ਆਪਦੇ ਦਰਸ਼ਨਾਂ ਨੂੰ ਆਇਆ ਤਾਂ ਮੇਲਣਹਾਰ ਸਤਿਗੁਰੂ ਜੀ ਨੇ ਮਾਮਾ ਜੀ ਨੂੰ ਵਿੱਚ ਪਵਾ ਕੇ ਸੁਲਾਹ ਕਰਾ ਦਿੱਤੀ। ਦੋਵੇਂ ਆਪੋ ਵਿੱਚ ਮਿੱਤਰ ਬਣ ਗਏ ਅਤੇ ਦੋਵੇਂ ਆਪਣੀ ਵੱਧੀ ਤਾਕਤ ਵੇਖ ਕੇ ਸਤਿਗੁਰੂ ਜੀ ਦੀ ਸੇਵਾ ਕਰਨ ਲੱਗ ਪਏ। ਰਾਜੇ ਮੇਦਨੀ ਪ੍ਰਕਾਸ਼ ਨੇ ਹੁਣ ਸਤਿਗੁਰਾਂ ਦਾ ਨਿਵਾਸ ਪੱਕੀ ਤਰ੍ਹਾਂ ਆਪਣੇ ਦੇਸ਼ ਵਿੱਚ ਆਇਆ ਅਤੇ ਡੇਰਾ ਪੱਕਾ ਲਾਉਣ ਵਾਸਤੇ ਸ਼ੇਰ ਸ਼ਿਕਾਰ ਕਰਦਾ ਸੋਹਣੇ ਸੋਹਣੇ ਟਿਕਾਣੇ ਦਿਖਾਉਣ ਲੱਗ ਪਿਆ। ਇੱਕ ਦਿਨ ਸੈਰ ਕਰਦੇ ਸਤਿਗੁਰੂ ਜੀ ਨੇ ਜਮੁਨਾ ਦੇ ਕਿਨਾਰੇ ਇੱਕ ਥਾਂ ਪਸੰਦ ਕੀਤੀ ਜੋ ਅਤ ਰਮਣੀਕ ਸੀ। ਇਸ ਜਗ੍ਹਾ ਸਤਿਗੁਰੂ ਜੀ ਦੇ ਨਿਵਾਸ ਵਾਸਤੇ ਇੱਕ ਮਕਾਨ ਅਤੇ ਸੰਗਤਾਂ ਵਾਸਤੇ ਡੇਰੇ ਅਤੇ ਇੱਕ ਰੱਖਿਆ ਵਾਸਤੇ ਕੋਟ ਦੀ ਸ਼ਕਲ ਦਾ ਕਿਲਾ ਰਚਣੇ ਦੀ ਸਲਾਹ ਹੋਈ। ਰਾਜੇ ਮੇਦਨੀ ਪ੍ਰਕਾਸ਼ ਨੇ ਇਸ ਕਾਰਜ ਲਈ ਆਪਣੇ ਦੇਸ਼ ਦੇ ਰਾਜ ਮਜ਼ਦੂਰ ਲਾ ਦਿੱਤੇ ਅਤੇ ਇਮਾਰਤਾਂ ਬਣਨ ਲੱਗ ਪਈਆਂ ਔਰ ਸਤਿਗੁਰੂ ਜੀ ਹੁਣ ਆਪਣੀ ਫੌਜ ਅਤੇ ਸੰਗਤ ਦਾ ਡੇਰਾ ਇੱਥੇ ਲੈ ਆਏ। ਇਸ ਟਿਕਾਣੇ ਦਾ ਨਾਮ ਸ੍ਰੀ ਜੀ ਨੇ ਪਾਉਂਟਾ ਰੱਖਿਆ। ਮਗਰ ਦੇ ਮਹੀਨੇ ਸੰਗਰਾਂਦ ਨੂੰ ਇਸ ਦੀ ਨੀਂਹ ਧਾਰੀ, ਜੋ ਗੁਰਦੁਆਰਾ ਹੁਣ ਤੱਕ ਹੈ ਅਤੇ ਬਾਕੀ ਨਿਸ਼ਾਨ ਕੁਛ ਕੁਛ ਮਿਲਦੇ ਹਨ। ਇਹ ਥਾਂ ਬੜਾ ਰਮਣੀਕ ਹੋਣ ਦੇ ਸਿਵਾ ਟਿਕਾਣੇ ਦਾ ਵੀ ਬਹੁਤ ਉੱਤਮ ਸੀ। ਹੇਠੋਂ ਦੇਸ਼ ਦੀ ਅਤੇ ਡੇਰੇ ਦੀ ਸੜਕ ਇੱਥੇ ਹੀ ਆ ਢੁੱਕਦੀਆਂ ਸਨ। ਇੱਧਰ ਇਮਾਰਤਾਂ ਜਾਰੀ ਸਨ, ਉੱਧਰ ਦੇਸ਼ ਦੇਸ਼ ਦੀਆਂ ਸੰਗਤਾਂ ਇਹ ਸੁਣ ਕੇ ਕਿ ਗੁਰੂ ਜੀ ਇੱਥੇ ਆ ਟਿਕੇ ਹਨ ਉਮੜ ਆਈਆਂ। ਕਥਾ ਕੀਰਤਨ ਆਸਾ ਦੀਵਾਰ ਦੇ ਦੀਵਾਨ ਸਜਦੇ, ਸੂਰਮੇ ਫੌਜੀ ਖੇਲਾਂ ਕਵੈਦਾਂ ਦੇ ਰੰਗ ਜਮਾਉਂਦੇ, ਕਵੀ ਜਨ ਕਵੀ ਸਮਾਜ ਲਗਾਉਂਦੇ ਹਨ। ਜੰਗਲ ਵਿੱਚ ਮੰਗਲ ਹੋ ਗਿਆ। ਦੂਰ ਦੂਰ ਤੱਕ ਡੇਰੇ ਤੰਬੂ ਕੱਖ ਫੂਸ ਦੇ ਛੱਪਰ ਸ਼ਾਮਿਆਨੇ ਖੇਮੇ ਸਜ ਗਏ। ਸਿੱਖੀ ਉਪਦੇਸ਼ ਪ੍ਰਚਾਰ ਆਨੰਦ ਦੇ ਪਰਵਾਰ ਤੁਰ ਪਏ। ਸਤਿਗੁਰੂ ਜੀ ਦੇ ਜਮਨਾ ਵਿੱਚ ਇਸ਼ਨਾਨ, ਤਾਰੀਆਂ ਖੇਲਾਂ, ਜੰਗਲ ਵਿੱਚ ਸ਼ਿਕਾਰ, ਕਸਰਤਾਂ, ਸ਼ੇਰਾਂ ਦਾ ਮਾਰਨਾ ਅਤੇ ਸਿੱਖਾਂ ਨੂੰ ਤਿਆਰ ਬਰਤਿਆਰ ਕਰਨਾ ਅਚਰਜ ਰੰਗ ਲਾ ਗਏ। ਕਲਗੀਧਰ ਜੀ ਦੇ ਮਨੁੱਖ ਨਾੜ ਦੇ ਜੀਵਨ ਵਿੱਚ ਪੌਂਟੇ ਦੇ ਇਹ ਦਿਨ ਜਿਸ ਰੰਗ ਦੇ ਗੁਜ਼ਰੇ ਹਨ ਉਹ ਬੜੇ ਹੀ ਸਵਾਦਲੇ ਗੁਜ਼ਰੇ ਹਨ। ਕਵਿਤਾ ਵੀ ਆਪਨੇ ਬਹੁਤ ਇੱਥੇ ਜਮੁਨਾ ਕਿਨਾਰੇ ਉਚਾਰਨ ਕੀਤੀ ਹੈ। ਚੋਣਵੇਂ ਸੂਰਮੇ ਕਵੀ ਅਤੇ ਵਿਦਵਾਨ ਵੀ ਇੱਥੇ ਹੀ ਇਕੱਠੇ ਕੀਤੇ ਹਨ। ਸਿਲਹਿਖਾਨਾ ਵੀ ਬਣਾਇਆ। ਅਸੂ ਵਿੱਚ ਸਤਿਗੁਰੂ ਜੀ ਆਏ ਅਤੇ ਮੱਘਰ ਵਿੱਚ ਇੱਥੇ ਐਂ ਜਾਪਦਾ ਸੀ ਕਿ ਅਨੰਦਪੁਰ ਇਹੋ ਹੈ ਅਤੇ ਸਦਾ ਤੋਂ ਭਾਗ ਇੱਥੇ ਹੀ ਲੱਗ ਰਹੇ ਹਨ। ਆਪ ਵਾਸਤੇ ਜੋ ਮੰਦਰ ਕਿਲੇ ਦੀ ਡੋਲ ਦਾ ਬਣ ਰਿਹਾ ਸੀ ਸੋ ਇਸ ਤ੍ਰਿਖੀ ਚਾਲ ਨਾਲ ਬਣ ਰਿਹਾ ਸੀ ਕਿ ਪੋਹ ਵਿੱਚ ਆਪ ਦੇ ਪੁਰਬ ਦਿਨ ਪਰ ਇਸ ਵਿੱਚ ਪ੍ਰਵੇਸ਼ ਦਾ ਖਿਆਲ ਵੀ ਪੱਕ ਰਿਹਾ ਸੀ। ਨੇੜੇ ਦੇ ਸਾਧੂ ਮਹਾਤਮਾ ਵੀ ਆ ਜਾ ਰਹੇ ਸਨ। ਜੀਦਾਨ ਅਤੇ ਜੀਆਂ ਦੇ ਉਧਾਰ ਦਾ ਆਤਮਕ ਵਪਾਰ ਵੀ ਬੜੇ ਜੋਬਨਾ ਪਰ ਸੀ। ਇੱਕ ਦਿਨ ਸਵੇਰ ਸਾਰ ਸਤਿਗੁਰੂ ਜੀ ਉੱਠੇ ਤਾਂ ਕੁਛ ਕਾਲੇ ਜਾਪਦੇ ਸਨ। ਉਹ ਹੁਣ ਵੱਧ ਆਇਆ ਸੀ। ਸਰਦੀ ਵੀ ਵੱਧ ਰਹੀ ਸੀ। ਭਾਵੇਂ ਅਜੇ ਪਹਾੜਾਂ 'ਤੇ ਬਰਫ਼ ਨਹੀਂ ਸੀ ਤੇ ਪਾਲਾ ਚਮਕਿਆ ਨਹੀਂ ਸੀ, ਪਰ ਅੱਗੇ ਤੋਂ ਪਾਲਾ ਵਧੀਕ ਸੀ। ਅੱਜ ਸਵੇਰੇ ਗੁਰੂ ਜੀ ਬਿਸਤਰੇ ਵਿੱਚੋਂ ਚਿਰਕੇ ਉੱਠੇ, ਦੀਵਾਨ ਵਿੱਚ ਵੀ ਚਿਰਕੇ ਅਪੜੇ ਸੀ। ਬਹੁਤ ਪਾਲੇ ਦੀ ਆਵਾਜ਼ ਦੇ ਰਹੇ ਸਨ ਅਤੇ ਕਹਿ ਰਹੇ ਸਨ, ਬੜਾ ਪਾਲਾ ਲੱਗਦਾ ਹੈ, ਹੱਡ ਕੜਕਦੇ ਹਨ। ਕਦੇ ਕਦੇ ਕਹਿ ਜਾਂਦੇ ਸਨ, ਉਮਰ ਵਡੇਰੀ ਹੋ ਗਈ ਹੈ। ਸਿੱਖ ਆਪ ਦੇ ਇਸ ਚੋਜ ਨੂੰ ਸਮਝ ਨਹੀਂ ਰਹੇ ਸਨ, ਪਰ ਕਿਸੇ ਨਵੇਂ ਕੌਤੁਕ ਦੀ ਉਡੀਕ ਜ਼ਰੂਰ ਲੱਗ ਪਈ ਸੀ ਕਿ ਆਪ ਨੇ ਦੀਵਾਨ ਤੋਂ ਉੱਠਦੇ ਸਾਰ ਵਜ਼ੀਰ ਨੂੰ ਨਾਹਣ ਤੋਂ ਬੁਲਵਾ ਕਾ ਲਿਆ ਅਤੇ ਆਏ ਨੂੰ ਆਖਿਆ, ਰਾਜੇ ਨੂੰ ਆਖੋ 5-6 ਦਿਨਾਂ ਲਈ ਸਾਡੇ ਨਾਲ ਸ਼ਿਕਾਰ ਪਰ ਚੱਲੇ। ਪਹਾੜ ਵੱਲ ਨੂੰ ਚੱਲਣਾ ਹੈ ਅਤੇ 8 ਕਹਾਰ ਇੱਕ ਪੀਨਸ ਵੀ ਨਾਲ ਲੈ ਚੱਲਣੀ ਹੈ। ਚੌਥਾ, ਜਮਨਾ ਉੱਪਰਲੀ ਪਰਬਤ ਧਾਰਾਂ ਤੋਂ ਨਿਕਲਦੀ ਹੈ, ਇਸ ਦੇ ਸੋਮੇ ਨੂੰ ਜਮਨੋਤਰੀ ਆਖਦੇ ਹਨ, ਪਰ ਇਹ ਉੱਥੋਂ ਤੁਰ ਕੇ ਅਜਬ ਚੱਕਰ ਗੇੜ ਖਾਂਦੀ ਪਰਬਤਾਂ ਦੀਆਂ ਖੱਡਾਂ ਵਿੱਚੋਂ ਲੰਘਦੀ ਅਖੀਰ ਦੂਣ ਵਿੱਚ ਆ ਨਿਕਲਦੀ ਹੈ। ਜਿਸ ਟਿਕਾਣੇ ਇਹ ਪਰਬਤਾਂ ਤੋਂ ਬਾਹਰ ਆਉਂਦੀ ਹੈ ਉਹ ਅੱਜ ਕੱਲ੍ਹ ਦੇ ਮਸੂਰੀ ਕਹਿਲਾਉਣ ਵਾਲੇ ਪਹਾੜਾਂ ਤੋਂ 15 ਮੀਲ ਪੱਛੋਂ ਨੂੰ ਹੈ। ਉਸ ਟਿਕਾਣੇ ਇੱਧਰ ਦੇ ਪਹਾੜਾਂ ਵਿੱਚੋਂ ਤਾਂ ਇਹ ਕਾਲਿੰਦਰੀ ਯਾਨੀ ਜਮਨਾ ਦੀ ਸੋਹਣੀ ਸਾਫ਼ ਨਿਰਮਲ ਧਾਰ ਨਿਕਲਦੀ ਹੈ ਅਤੇ ਉੱਤੋਂ ਰੁੱਖ ਤੋਂ ਇੱਕ ਹੋਰ ਇਹੋ ਜਿਹੀ ਨਦੀ ਟੋਂਸ ਨਾਮ ਦੀ ਆਉਂਦੀ ਹੈ। ਦੋਵਾਂ ਦਾ ਇੱਕ ਥਾਵੇਂ ਸੰਗਮ ਹੋ ਜਾਂਦਾ ਹੈ। ਟੋਂਸ ਤਾਂ ਆਪਣਾ ਨਾਮ ਇੱਥੇ ਸਮਾਪਤ ਕਰਦੀ ਹੈ ਅਤੇ ਜਮਨਾ ਵਿੱਚ ਮਿਲ ਕੇ ਜਮਨਾ ਦਾ ਰੂਪ ਹੋ ਕੇ ਤੁਰ ਪੈਂਦੀ ਹੈ। ਇੱਥੇ ਇਹ ਧਾਰਾਂ ਛੋਟੀਆਂ ਛੋਟੀਆਂ ਪਹਾੜੀਆਂ ਟਿੱਬੀਆਂ ਦੇ ਚਰਣਾਂ ਦੇ ਨਾਲ ਨਾਲ ਜਾਂਦੀ ਪੌਂਟੇ ਤੋਂ ਲੰਘ ਫੈਜ਼ਾਬਾਦ ਕੋਲ ਖੁੱਲ੍ਹੇ ਮੈਦਾਨਾਂ ਵਿੱਚ ਜਾ ਵੜਦੀ ਹੈ। ਜਿਸ ਜਗ੍ਹਾ ਜਮਨਾ ਅਤੇ ਟੋਂਸ ਨਦੀ ਦਾ ਅਸਾਂ ਸੰਗਮ ਦੱਸਿਆ ਹੈ ਉਸ ਤੋਂ ਉੱਪਰ ਕੋਹ ਪਰੇ ਚਕਰਾਤੇ ਵੱਲੋਂ ਆ ਰਹੀ ਨਦੀ ਦੇ ਕਿਨਾਰੇ ਇੱਕ ਨਗਰ ਹੈ, ਉਸਨੂੰ ਕਾਲਸੀ ਆਖਦੇ ਹਨ। ਇਹ ਸੰਗਮ ਵਾਲੀ ਜਗ੍ਹਾ ਬੜੀ ਸੁੰਦਰ ਹੈ। ਉੱਚੇ ਖੜ੍ਹੇ ਪਹਾੜਾਂ ਵਿੱਚੋਂ ਨਿਰਮਲ ਸੋਤਾਂ ਦਾ ਮੇਲ ਅਚਰਜ ਝਾਕਾ ਹੈ। ਇਸ ਥਾਂ ਹੁਣ ਪੁਲ ਬਣਵਾਇਆ ਗਿਆ ਹੈ। ਚਕਰਾਤੇ ਪਹਾੜ ਦੀ ਸੜਕ ਇਸ ਪੁਲ ਤੋਂ ਗੁਜ਼ਰਦੀ ਹੈ। ਇੱਥੋਂ ਸਹਾਰਨਪੁਰ 52 ਮੀਲ ਹੈ ਅਤੇ ਚਕਰਾਤਾ 25 ਮੀਲ ਹੈ। ਕਦੇ ਇੱਥੇ ਰਾਜਾ ਅਸ਼ੋਕ ਦਾ ਲੱਕੜੀ ਦਾ ਪੁਲ ਸੀ। ਬੁੱਧ ਮੱਤ ਦੇ ਰਿਖੀਆਂ ਦੇ ਮੱਠ ਅਰ ਤਪ ਅਸਥਾਨ ਇੱਥੇ ਸਨ। ਤਦੋਂ ਇਹ ਟਿਕਾਣਾ ਬੜਾ ਰੌਣਕਦਾਰ ਸੀ। ਇੱਥੋਂ ਹੀ ਉਹ ਸੜਕ ਜਾਂਦੀ ਸੀ ਜੋ ਪਹਾੜਾਂ ਦੇ ਪੈਰਾਂ ਦੇ ਲਾਗੇ ਹੋਤੀ ਮਰਦਾਨ ਪਾਸ ਸ਼ਾਹਬਾਜ਼ ਗੜੀ ਕੋਲ ਜਾ ਨਿਕਲੀ ਹੈ। ਇਹੀ ਸ਼ਾਹਰਾਹ ਸੀ ਕਿਉਂਕਿ ਪਹਾੜਾਂ ਦੇ ਪੈਰਾਂ ਵਿੱਚ ਨਦੀਆਂ ਦੇ ਪ੍ਰਵਾਹ ਛੋਟੇ ਹੋਣ ਕਰਕੇ ਰਾਜਿਆਂ ਦੀਆਂ ਸੈਨਾ ਦੇ ਦਲਾਂ ਨੂੰ ਪਾਰ ਕਰਨ ਦੀ ਖੇਚਲ ਘੱਟ ਹੁੰਦੀ ਸੀ। ਇਸ ਕਰਕੇ ਫੌਜਾਂ ਅਕਸਰ ਇਧਰੋਂ ਲੰਘਦੀਆਂ ਸਨ। ਇਸੇ ਥਾਂ ਇੱਕ ਨਿਸ਼ਾਨ ਰਾਜੇ ਅਸ਼ੋਕ ਬੋਧੀ ਦਾ ਹੁਣ ਤੱਕ ਮੌਜੂਦ ਹੈ। ਨਦੀ ਦੇ ਕਿਨਾਰੇ ਅਤੇ ਨੇੜੇ ਪੁਲ ਤੋਂ ਉੱਪਰਲੇ ਪਾਸੇ ਇੱਕ ਚਟਾਨ ਖੜ੍ਹਾ ਹੈ ਜਿਸ ਪਰ ਅਸ਼ੋਕ ਦਾ ਹੁਕਮਨਾਮਾ ਲਿਖਿਆ ਹੈ। ਇਸ ਚਟਾਨ ਪਰ ਪੁਰਾਣੀਆਂ ਇਮਾਰਤਾਂ ਦੇ ਯਾਦਗਾਰਾਂ ਦੇ ਰੱਖਿਅਕ ਮਹਿਕਮੇ ਨੇ ਗੁੰਬਜ਼ ਬਣਾ ਕੇ ਜੰਗਲੇਦਾਰ ਦਰਵਾਜ਼ੇ ਲਗਾ ਦਿੱਤੇ ਹਨ। ਇਸੇ ਤਰ੍ਹਾਂ ਦਾ ਪਰ ਇਸ ਤੋਂ ਛੋਟਾ ਚਟਾਨ ਰਾਜੇ ਅਸ਼ੋਕ ਦੇ ਹੁਕਮ ਦੇ ਕੁਤਬੇ ਵਾਲਾ ਹੋਤੀ ਮਰਦਾਨ ਦੇ ਨੇੜੇ ਸ਼ਾਹਬਾਜ਼ ਗੜੀ ਦੇ ਪਾਸ ਪਿਆ ਹੈ। ਸੋ ਕਿਸੇ ਸਮੇਂ ਇਹ ਉੱਪਰਲੇ ਟਿਕਾਣੇ ਸ਼ਾਹੀ ਸੜਕ ਦੇ ਜ਼ਰੂਰੀ ਟਿਕਾਣੇ ਸਨ, ਪਰ ਹੁਣ ਉਹ ਮੰਦਰ ਮੱਠ ਟੋਪੇ ਗੁੰਮ ਹਨ। ਹਾਂ, ਕੁਦਰਤੀ ਜਲਵਾ ਜੋ ਇਹਨਾਂ ਥਾਵਾਂ ਨੂੰ ਰਮਣੀਕ ਬਣਾਉਂਦਾ ਹੈ ਉਹ ਉਸੇ ਤਰ੍ਹਾਂ ਸੋਹਣੀਆਂ ਦਮਕਾਂ ਦੇ ਰਿਹਾ ਹੈ। ਇਸੇ ਇਕਾਂਤ ਸੁਤੰਤਰਤਾ ਸਵੱਛਤਾ ਜਲ ਦੀ ਨਿਰਮਲਤਾ ਬੰਦੀ ਸਬਜ਼ੀ ਅਤੇ ਸੁਹਾਵ ਨੇ ਰਿਖੀ ਬ੍ਰਾਹਮਣ ਜੀ ਨੂੰ ਇੱਥੇ ਟਿਕਾ ਛੱਡਿਆ ਸੀ। ਅਸੀਂ ਪਿੱਛੇ ਦੱਸ ਆਏ ਹਾਂ ਕਿ ਰਾਜਾ ਅਤੇ ਵਜ਼ੀਰ ਇੱਥੇ ਇਸ ਬ੍ਰਾਹਮਣ ਨੂੰ ਮਿਲਣ ਗਏ ਸਨ। ਇਹ ਤਪੀ ਬ੍ਰਾਹਮਣ ਜੀ ਆਪਣੀ ਕੁੱਟੀ ਵਿੱਚ ਕੁਦਰਤ ਨਾਲ ਗੱਲਾਂ ਕਰਦੇ ਦਿਨ ਬਿਤਾਉਂਦੇ ਸਨ, ਦੁੱਧ ਪੀ ਛੱਡਦੇ ਸਨ ਅਤੇ ਕੋਈ ਰਾਹ ਤੱਕਦੇ ਰਹਿੰਦੇ ਸਨ। ਆਪ ਬ੍ਰਹਮ ਦਾ ਖਿਆਲ ਜਾਣਦੇ ਸਨ, ਰਸਤਾ ਧਿਆਨ ਸਮਝਦੇ ਸਨ, ਤਿਆਗ ਦੇ ਪੂਰੇ ਤਪ ਹੱਠ ਦੇ ਤਕੜੇ ਸਨ। ਤ੍ਰਿਸ਼ਨਾ ਨਹੀਂ ਸੀ, ਸੀ ਤਾਂ ਦਰਸ਼ਨ ਦੀ ਭੁੱਖ ਸੀ। ਕਦੇ ਕਦੇ ਆਪ ਖਿਆਲ ਕਰਦੇ ਸੀ ਕਿ ਮੈਂ ਪਿਆਰ ਕਰਦਾ ਹਾਂ ਪਰ ਅੱਗੋਂ ਪਿਆਰ ਨਹੀਂ ਹੁੰਦਾ, ਪਰ ਫਿਰ ਆਪਣੇ ਅੰਦਰ ਕੁਛ ਖੁਸ਼ਕਪਨ ਵੇਖ ਕੇ ਨਿਰਾਸ਼ ਹੋ ਜਾਂਦੇ ਸਨ। ਰਸ ਮਹਾਰਸ ਦਾ ਥਉ ਨਹੀਂ ਸੀ ਪੈਂਦਾ, ਦਰਸ਼ਨ ਨਹੀਂ ਸਨ ਹੁੰਦੇ, ਨਾ ਲੀਨ ਕਰ ਲੈਣ ਵਾਲੇ, ਨਾ ਲੀਨ ਹੋ ਕੇ ਵਿੱਚੇ ਰੱਖ ਲੈਣ ਵਾਲੇ। ਹੁਣ ਕੁਛ ਸਮੇਂ ਤੋਂ ਕੋਈ ਚਾਵਲੇ ਪਹਿਨਦੇ ਸਨ, ਕੋਈ ਸਦ ਆਉਂਦੀ ਸੀ, ਜਿਸ ਦਾ ਹਾਲ ਅਸੀਂ ਪਿੱਛੇ ਪੜ ਆਏ ਹਾਂ ਕਿ ਰਾਜਾ ਜੀ ਅਤੇ ਵਜ਼ੀਰ ਨੂੰ ਆਪ ਨੇ ਦੱਸਿਆ ਸੀ। ਰਾਜਾ ਵਜ਼ੀਰ ਤਾਂ ਆਪਣਾ ਕਾਰਜ ਸਾਰ ਚੁੱਕੇ ਸੀ। ਉਹਨਾਂ ਦੀ ਤ੍ਰੇਹ ਜੋ ਆਪਣੀ ਤਬਾਹੀ ਦੇ ਭੈ ਤੋਂ ਉਪਜੀ ਸੀ, ਭੈ ਮੇਟਣ ਨਾਲ ਮਿਟ ਗਈ ਸੀ। ਉਹਨਾਂ ਦੀ ਯਾਦ ਵਿੱਚ ਰਿੱਖੀ ਜੀ ਦੀ ਉਤਕੰਠਾ ਭੁੱਲ ਚੁੱਕੀ ਸੀ। ਹਾਂ, ਮਨੁੱਖ ਭੁੱਲਦਾ ਹੈ। ਠੀਕ ਲੋੜ ਵੇਲੇ ਇਨਸਾਨ ਦਾ ਚੇਤਾ ਸਾਣ 'ਤੇ ਚੜ ਜਾਂਦਾ ਹੈ, ਪਰ ਲੋੜ ਲੰਘ ਗਈ ਤਾਂ ਖੁੰਡਾ ਪੈ ਜਾਂਦਾ ਹੈ। ਰਾਜਾ ਨੂੰ ਆਪਣਾ ਬਚਨ ਯਾਦ ਹੀ ਨਹੀਂ, ਰਿੱਖੀ ਦਾ ਸੁਨੇਹਾ ਚੇਤੇ ਹੀ ਨਹੀਂ। ਰਾਜਾ ਨੂੰ ਰਿੱਖੀ ਦਾ ਦੱਸਿਆ ਗੁਰ ਅਵਤਾਰ ਤਾਂ ਲੱਭ ਪਿਆ ਸੀ, ਰਾਜਸੀ ਲੋੜ ਸਾਰਾ ਹੀ ਸੀ। ਉਹਨਾਂ ਨੂੰ ਗੁਰੂ ਜੀ ਤਾਕਤਵਰ, ਸ਼ਕਤੀਵਾਨ, ਪੂਜਨੀਕ ਵੀ ਦਿਸ ਪਏ ਸੇ। ਨਿਸ਼ਚੇ ਵੀ ਕਰ ਲਿਆ ਸੀ ਕਿ ਆਪ ਅਵਤਾਰ ਹਨ। ਜਿੰਨੇ ਜੋਧੇ ਅਤੇ ਬਲੀ ਦਿਸਦੇ ਹਨ, ਉਹਨੇ ਕੋਮਲ ਅਤੇ ਦਿਆਲੂ ਵੀ ਹਨ, ਖੁੱਲ੍ਹੇ ਦਿਲ ਵਾਲੇ ਵੀ ਹਨ, ਪਿਆਰ ਅੱਗੇ ਚਰਨਾਹਟ ਖਾਂਦੇ ਅਤੇ ਪਿਆਰ ਦੀ ਚਰਨਾਹਟ ਛੇੜਦੇ ਹਨ, ਜਗਤ ਦਾ ਹਨੇਰਾ ਹਟਾਉਂਦੇ ਹਨ, ਮਾਰਗ ਪਾਉਂਦੇ ਹਨ, ਢੱਠਿਆਂ ਦਿਲਾਂ ਨੂੰ ਤੁਲਾ ਦੇ ਕੇ ਚਾਉਂਦੇ ਹਨ, ਮੁਰਦੇ ਦਿਲਾਂ ਨੂੰ ਜਿਵਾਉਂਦੇ ਹਨ। ਹਾਂਜੀ, ਹਨ ਤਾਂ ਇਹ ਰੱਬ ਦੇ ਘੱਲੇ ਰੱਬੀ ਨੂਰ, ਰੱਬੀ ਰੌਂ ਅਤੇ ਰੱਬੀ ਝਰਨਾਟਾ ਲਾ ਦੇਣ ਵਾਲੇ, ਪਰ ਇਹ ਸਭ ਕੁਝ ਚਲਕਾਰੇ ਮਾਤਰ ਸਮਝਿਆ ਅਤੇ ਲੰਘ ਗਿਆ ਸੀ। ਉਹਨਾਂ ਨੂੰ ਤਾਂ ਸਹਾਇਕ ਤਾਕਤ ਦੀ ਲੋੜ ਸੀ, ਸੋ ਮਿਲ ਗਈ ਸੀ। ਸੱਚ ਹੈ, ਦੁਨੀਆ ਤਾਂ ਸਰੀਰਕ ਚਾਹੇ ਮਾਨਸਿਕ ਸ਼ਕਤੀ ਦੀ ਲੋੜਵੰਦ ਹੈ, ਮਿਲ ਪਈ ਅਤੇ ਰੱਜ ਗਏ। ਆਤਮਕ ਖੇਡ ਤਾਂ ਉਹ ਨੈਣ ਦੇਖਦੇ ਹਨ ਜੋ ਤ੍ਰਿਸ਼ਨਾਲੂ ਨਾ ਹੋਣ, ਜਾਂ ਪਿਆਰ ਦੇ ਕੁੱਠੇ ਹੋਣ, ਜਾਂ ਜਿਨ੍ਹਾਂ ਨੂੰ ਰੱਬ ਖੋਲੇ। ਮਾਂ ਪਿਰੀ ਦੀ ਪਛਾਣ 'ਤੇ ਟਿਕਣ ਵਾਲੇ ਨੈਣ ਹੋਰ ਹੀ ਹਨ। ਸੋ ਰਾਜੇ ਅਤੇ ਵਜ਼ੀਰ ਦੇ ਦਿਮਾਗ ਨੂੰ ਸੁੱਤੇ ਹੀ ਉਪਕਾਰੀ ਖਿੱਚ ਕੋਈ ਬਾਕੀ ਨਹੀਂ ਸੀ ਕਿ ਜਿਸ ਨਾਲ ਰਿੱਖੀ ਚੇਤੇ ਆਉਂਦਾ। ਆਪਣੀ ਲੋੜ ਪੂਰੀ ਹੋ ਗਈ ਸੀ, ਭੁੱਲ ਗਏ ਸੇ, ਪਰ ਹਾਏ ਲੱਗੀਆਂ। ਜਿਸ ਦੀ ਸੌ ਤੋਂ ਉੱਤੇ ਆਰਬਲਾ ਹੋਵੇ, ਜਿਸਨੇ ਸਾਰੀ ਉਮਰ ਮੋਹ ਮਾਇਆ ਤਿਆਗ ਕੇ ਗੈਬਰ ਬੰਨ ਅਤੇ ਨਦੀ ਦੇ ਕੰਢੇ ਸੱਚੀ ਮੁੱਚੀ ਦੇ ਤਪ ਅਤੇ ਸਾਧਨ ਵਿੱਚ ਗੁਜ਼ਾਰੀ ਹੋਵੇ, ਜਿਸ ਨੂੰ ਹੁਣ ਕੋਈ ਝਾਂਵਲਾ ਪਿਆ ਹੋਵੇ, ਕੋਈ ਸੁੱਖ ਸਵਪਨ ਆਇਆ ਹੋਵੇ, ਉਸ ਦੀ ਤਾਂ ਕਿੰਨੀ ਤ੍ਰਿਖੀ ਹੋਵੇਗੀ। ਸੱਚ ਹੈ, ਗ੍ਰਸਤ ਵਿੱਚ ਗ੍ਰਸੇ ਲੋਕ ਤਿਆਗ ਨੂੰ ਮਖੌਲ ਤਾਂ ਕਰ ਲੈਂਦੇ ਹਨ, ਸਤਿਗੁਰ ਦੇ ਗ੍ਰਸਤ ਉਦਾਸ ਆਦਰਸ਼ ਅੱਗੇ ਇਸ ਲਈ ਤਿਆਗ ਦੀ ਲੋੜ ਹੈ ਵੀ ਨਹੀਂ। ਪਰ ਗ੍ਰਸਤ ਵਿੱਚ ਮੋਹ ਮਾਇਆ ਵਿੱਚ ਅਤੇ ਮੈਂ ਮੇਰੀ ਵਿੱਚ ਫਸੇ ਗ੍ਰਸੇ ਲੰਪਟ ਲੋਕ ਜ਼ਰਾ ਤਿਆਗ ਕਰਕੇ ਵੇਖਣ ਤਾਂ ਸਹੀ ਕਿ ਤਿਆਗ ਕੀ ਅਰਥ ਰੱਖਦਾ ਹੈ ਅਤੇ ਸੱਚਾ ਤਿਆਗ ਕਿੰਨਾ ਕੁ ਕਠਿਨ ਹੈ। ਰਾਜਾ ਭੁੱਲ ਚੁੱਕਾ ਸੀ, ਵਜ਼ੀਰ ਨੂੰ ਚੇਤਾ ਵਿਸਰ ਚੁੱਕਾ ਸੀ, ਪਰ ਰਿੱਖੀ ਨੂੰ ਜੋ ਰੁੱਖੜਾ ਨਦੀ ਕਿਨਾਰੇ ਬੈਠਾ ਮੌਤ ਦੀ ਢਾਹ ਦੇ ਦਿਨ ਗਿਣ ਰਿਹਾ ਸੀ, ਡਾਢੀ ਉਤਕੰਠਾ ਯਾਨੀ ਤਾਂਗ ਲੱਗ ਰਹੀ ਸੀ। ਰਿੱਖੀ ਸੋਚਦਾ ਸੀ ਰਾਜਾ ਭੁੱਲ ਗਿਆ, ਮਤਲਬ ਸਾਰ ਕੇ ਵਿਸਾਰੇ ਪੈ ਗਿਆ ਕਿ ਉਸਦੀ ਖੋਜ 'ਤੇ ਟੋ ਟਿਕਾਣਾ ਜੋ ਬੰਦਾ ਸੀ ਖੰਡਤ ਨਿਕਲੀ, ਕਿ ਰਾਜਾ ਜੇ ਆਪ ਢੂੰਡ ਵਿੱਚ ਹੈ, ਭਗਵਾਨ ਜਾਣੇ ਕੀ ਵਰਤੀ। ਰਿੱਖੀ ਉਜਾੜ ਵਿੱਚ ਵਸੋਂ ਤੋਂ ਦੂਰ ਬੈਠਾ ਹੈ, ਕੌਣ ਪਤਾ ਦੇਵੇ। ਗਵਾਲਾ ਇੱਕ ਮੁੰਡਾ ਹੈ ਜੋ ਸੇਵਾ ਕਰਦਾ ਹੈ, ਸੋ ਕਦੇ ਬਣ ਗਿਆ, ਕਦੇ ਹੋਰ ਕੰਮੇ ਰੁੱਝਾ। ਰਿੱਖੀ ਕਦੇ ਖਿਆਲ ਕਰੇ, ਹੇ ਭਗਵਾਨ, ਮੈਂ ਬਿਰਦ ਹੋ ਗਿਆ ਹਾਂ, ਸਰੀਰ ਦੇ ਰਸ ਅੰਦਰੋਂ ਸੁੱਕ ਰਹੇ ਹਨ, ਮੇਰਾ ਮਗਜ਼ ਵੀ ਘੁਰਾੜਾ ਹੋ ਰਿਹਾ ਹੈ, ਕੀ ਜਾਣਾ ਜਿਸ ਨੂੰ ਮੈਂ ਚਾਵਲਾ ਆਖਦਾ ਹਾਂ, ਉਹ ਅਸਲੀ ਇਸ਼ਾਰਾ ਕੋਈ ਨਹੀਂ ਸੀ, ਇੱਕ ਦਿਮਾਗ ਦੀ ਕਸਰ ਸੀ, ਨਿਰਾ ਚਾਵਲਾ, ਪਰਛਾਵਾਂ, ਭੁਲੇਵਾਂ ਹੀ ਸੀ। ਮੈਂ ਐਵੇਂ ਅੰਤ ਸਮੇਂ ਪਿਆ ਸ਼ੁਦਾ ਦੇ ਪੈਰ ਚੁੰਮਦਾ ਹਾਂ, ਪਰ ਫਿਰ ਅੰਦਰੋਂ ਇੱਕ ਆਵਾਜ਼ ਆਵੇ ਕਿ ਨਹੀਂ, ਮੇਰਾ ਚਾਵਲਾ ਝਲਕਾ ਹੈ ਕਿਸੇ ਸੱਚ ਦਾ, ਕਿਸੇ ਦਿਵਯਤਾ ਦਾ, ਜਿਸ ਦਾ ਅਸਲੀ ਰੰਗ, ਅਸਲੀ ਰੂਪ ਦੇਖਣ ਦੀ ਤਾਬ ਮੇਰੇ ਪਾਸ ਨਹੀਂ ਹੈ। ਆਹੋ ਦੇਵ, ਕਿਆ ਦੇਵ ਵੀ ਆਸੇ ਕਰਦਾ ਹੈ। ਹੇ ਸਿਰਜਣਹਾਰ ਵਿਸ਼ਵੰਬਰ, ਆਪਣੇ ਬੁੱਢੇ ਸੇਵਕ ਨਾਲ ਅੰਤ ਸਮੇਂ ਕੋਈ ਪਿਆਰ ਕਰ, ਕੋਈ ਢਾਰਸ ਦੇ ਜੋ ਚਿੱਤ ਟਿਕਾਣੇ ਕਰਕੇ ਤੁਰਾਂ, ਨਿਸ਼ਚਿੰਤ ਹੋ ਕੇ ਮਰਾਂ, ਇਸ ਤਰ੍ਹਾਂ ਦੇ ਹਾਵੇ ਕਰਕੇ ਰੋ ਪਵੇ। ਉਸਦੇ ਹੰਝੂ ਦੇਖ ਕੇ ਬਾਲਕਾ ਕਈ ਵੇਰ ਪੁੱਛੇ, ਮਹਾਰਾਜ, ਆਪ ਨੂੰ ਕੋਈ ਮੈਥੋਂ ਦੁੱਖ ਹੋਇਆ ਹੈ ਕਿ ਆਪ ਰੋ ਪੈਂਦੇ ਹੋ? ਉਸ ਦੇ ਭੋਲੇਪਨ 'ਤੇ ਤਰਸ ਖਾ ਕੇ ਰਿੱਖੀ ਜੀ ਪਿਆਰ ਦੇ ਕੇ ਦਿਲਾਸਾ ਦਿਆ ਕਰਨ। ਬੱਚਾ, ਨਹੀਂ, ਮੇਰੇ ਅੰਦਰ ਕੋਈ ਅਗਮੋ ਲੱਗ ਪਈ ਹੈ। ਜਿਸ ਤਰ੍ਹਾਂ ਕੋਈ ਜਵਾਨੀ ਦੇ ਵੇਗਾਂ ਵਿੱਚ ਪਿਆਰ ਦੇ ਹੱਥ ਵਿੱਚ ਰੁੜਦਾ ਹੈ, ਮੈਂ ਕਿਸੇ ਅਣਡਿੱਠੇ ਪਿਆਰ ਵਿੱਚ ਬੁੱਢਾ ਹੋ ਕੇ ਰੁੜਦਾ ਪਿਆ ਹਾਂ। ਤੂੰ ਚਿੰਤਾ ਨਾ ਕਰ, ਕਦੇ ਬੁੱਢਾ ਤ੍ਰਭਕ ਉੱਠਿਆ ਕਰੇ ਅਤੇ ਉਹ ਆਏ ਕਹਿ ਦਿਆ ਕਰੇ, ਪਰ ਉਹ ਕਿਸੇ ਪੱਥਰ ਗਿਰਨ ਦੀ, ਕਿਸੇ ਬਨ ਪਸ਼ੂ ਦੀ ਆਹਟ ਨਿਕਲੇ। ਕਦੇ ਉਸਨੂੰ ਉਹ ਸੱਤ ਸੁਣੀ ਵੇ ਜੋ ਉਸਨੇ ਜੁੜੇ ਧਿਆਨ ਵਿੱਚ ਸੁਣੀ ਸੀ। ਕਦੇ ਉਹ ਸਵਪਨ ਦਿਨ ਦੀਵੀਂ ਆ ਜਾਵੇ, ਕਦੇ ਫਿਰ ਨਿਰਾਸ਼ਾ ਆਵੇ, ਕਦੇ ਉਤਕੰਠਾ ਤਿੱਖੀ ਹੋ ਕੇ ਨਿਰਬਲ ਕਰ ਸੁੱਟੇ। ਗਿਆਨ ਧਿਆਨ ਪੜ੍ਹੇ ਸੁਣੇ ਸਭ ਵਿਸਰ ਜਾਣ, ਮੌਤ ਤੋਂ ਪੈ ਆਵੇ ਕਿ ਕੀ ਮੈਂ ਬਿਨ ਦੇਖੇ ਟੁਰ ਜਾ ਸਕਾਂ। ਇਸ ਤਰ੍ਹਾਂ ਦੇ ਸੁਰਤ ਦੇ ਟਿਕਾਓ ਅਤੇ ਹਿਲਾਵ ਵਿੱਚ ਇੱਕ ਅਡੋਲਤਾ ਆਵੇ, ਫਿਰ ਇੱਕ ਕਮਜ਼ੋਰੀ ਤਾ ਜਾਵੇ, ਜਿਸ ਨਾਲ ਕੁਛ ਸੁੱਖ ਅਤੇ ਠੰਡ ਜਾਪੇ, ਪਰ ਨਿਰਬਲਤਾਈ ਕਈ ਵਾਰ ਨਿਡਾਲ ਕਰ ਦੇਵੇ। ਇੱਕ ਦਿਨ ਉਦਾਸ ਹੋ ਕੇ ਰਿੱਖੀ ਨੇ ਬਾਲਕੇ ਨੂੰ ਕਿਹਾ, ਬੇਟਾ, ਮੇਰੇ ਸਰੀਰ ਦਾ ਪਤਾ ਨਹੀਂ, ਆਰਬਲਾ ਪੂਰੀ ਹੋ ਗਈ ਹੈ, ਕਿਸੇ ਵੇਲੇ ਚੱਲ ਬਸਣਾ ਹੈ। ਤੂੰ ਜਦ ਮੈਂ ਮਰ ਜਾਵਾਂ, ਮੇਰੇ ਸਰੀਰ ਨੂੰ ਜਮਨਾ ਦੇ ਵੇਗ ਵਿੱਚ ਪਰਵਾਹ ਕਰ ਦੇਵੀਂ, ਇਹ ਗਾਈਆਂ ਲੈ ਕੇ ਆਪਣੇ ਪਿੰਡ ਚਲਾ ਜਾਵੀਂ। ਕਦੇ ਤੂੰ ਸੁਣੇ ਕਿ ਕੋਈ ਅਵਤਾਰ ਪ੍ਰਗਟ ਹੋਇਆ ਹੈ ਤਾਂ ਉਸਦੇ ਚਰਨਾਂ ਵਿੱਚ ਜਾ ਕੇ ਮੇਰਾ ਇਹ ਸੁਨੇਹਾ ਦੇ ਦਈਂ ਕਿ ਇੱਕ ਸਿੱਖ ਦਾ ਤਪੀਆ ਜਮਨਾ ਤੱਟ ਦਰਸ਼ਨਾਂ ਦੀਆਂ ਲੋਚਨਾ ਵਿੱਚ ਟੁਰ ਗਿਆ ਹੈ। ਉਸਦੇ ਗੋਟੇ ਗਿੱਟੇ ਟੁਰਦੇ ਨਹੀਂ ਸਨ ਜੋ ਆਪ ਲੱਭਦਾ, ਉਸਦੇ ਪਾਸ ਧਨ ਨਹੀਂ ਸੀ ਜੋ ਟੋਲ ਕਰਾਉਂਦਾ, ਉਸਦੇ ਪਾਸ ਮਨੁੱਖ ਨਹੀਂ ਸਨ ਜੋ ਸੂਹਾਂ ਕੱਢਦਾ। ਉਸਨੂੰ ਚਾਵਲਾ ਪੈਂਦਾ ਸੀ, ਸੱਤ ਸੁਣਾਈ ਦਿੰਦੀ ਸੀ, ਉਹ ਤੜਪਦਾ ਸੀ ਅਤੇ ਸਿੱਕਦਾ ਸੀ, ਲੁੱਛਦਾ ਸੀ ਅਤੇ ਸਦਰਾਂਦਾ ਸੀ, ਪਰ ਅਪੜ ਨਹੀਂ ਸੀ ਸਕਦਾ। ਐਂ ਲੋਹਦਾ ਲੋਹਦਾ ਰਾਹ ਤਕਾਂਦਾ ਤਕਾਂਦਾ ਆਸਾਂ ਭਰਿਆ ਟੁਰ ਗਿਆ ਹੈ ਉਸਦੀ ਬਹੁੜੀ ਕਰਨੀ। ਬਾਲਕਾ ਸੁਣਦਾ ਉਦਾਸ ਹੁੰਦਾ ਅਤੇ ਰੋ ਪੈਂਦਾ ਸੀ, ਪਰ ਰਿੱਖੀ ਜੀ ਦੇ ਹੁਕਮ ਦਾ ਬੱਧਾ ਇੰਨਾ ਸੀ ਕਿ ਸਾਰੇ ਅੱਖਰ ਯਾਦ ਕਰਦਾ ਅਤੇ ਪਕਾਉਂਦਾ ਰਹਿੰਦਾ ਸੀ। ਫਿਰ ਉਹਨਾਂ ਨੂੰ ਸੁਣਾਉਂਦਾ ਸੀ ਕਿ ਮਤੇ ਮੈਂ ਕੁਛ ਵਿੱਚੋਂ ਭੁੱਲ ਨਾ ਜਾਵਾਂ। ਕਦੇ ਬਾਲਕਾ ਆਪ ਉਦਾਸ ਹੋ ਜਾਂਦਾ ਸੀ, ਰੋ ਪੈਂਦਾ ਸੀ ਅਤੇ ਕਹਿ ਦਿੰਦਾ ਸੀ, ਰਿੱਖੀ ਜੀ, ਮੈਂ ਕੀ ਕਰ ਸਕਾਂ? ਤਾਂ ਰਿੱਖੀ ਜੀ ਆਖਦੇ ਸੀ, ਤੂੰ ਉਹਨਾਂ ਦੀ ਟੋਲ ਕਰੀ, ਮੇਰੇ ਭਾਗ ਤਾਂ ਨਹੀਂ ਪਰ ਖਬਰੇ ਤੇਰੇ ਹੋਣ, ਅਤੇ ਜਦੋਂ ਤੂੰ ਮੇਰਾ ਉਹਨਾਂ ਨੂੰ ਸੁਨੇਹਾ ਦੇਵੇਂ ਤਾਂ ਤੇਰੇ 'ਤੇ ਤਰੁੱਠ ਪੈਣ। ਬਾਲਕਾ ਪੁੱਛੇ, ਜੀ ਕੋਈ ਪਤਾ ਦਿਓ ਤਾਂ ਮੈਂ ਹੁਣੇ ਜਾ ਕੇ ਰਾਤੀ ਸੁੱਤੇ ਪਏ ਚਾਹ ਲਿਆਵਾਂ, ਮੰਜੇ ਸਮੇਤ ਲੈ ਆਵਾਂ। ਰਿੱਖੀ ਜੀ ਹੱਸ ਪੈਣ ਅਤੇ ਆਖਣ, ਐਂ ਨਾ ਕਹੋ, ਉਹ ਰੱਬੀ ਰਹੋਂ ਵਾਲੇ ਰੱਬ ਰੂਪ ਹਨ। ਬਾਲਕਾ ਕਹੇ, ਫਿਰ ਆਪੇ ਆਉਂਦੇ ਕਿਉਂ ਨਹੀਂ? ਰਿੱਖੀ ਕਹੇ, ਮੇਰੇ ਕਰਮ ਮੇਰੇ ਪਾਪ। ਫਿਰ ਬਾਲਕਾ ਨਿਸ਼ਾਨੀਆਂ ਪੁੱਛਣ ਲੱਗਾ ਤਾਂ ਆਪ ਨੇ ਦੱਸਿਆ, ਲੰਮੇ ਹਨ, ਪਤਲੇ ਹਨ, ਡਾਢੇ ਤਕੜੇ ਹਨ, ਉਮਰਾਂ ਵਿੱਚ ਚੜ੍ਹਦੀ ਜਵਾਨੀ ਅਤੇ ਕੁਮਾਰ ਹਨ, ਸ਼ਸਤਰਧਾਰੀ ਹਨ, ਕੇਸਾਂ ਵਾਲੇ ਹਨ, ਸੋਹਣੀ ਨਿੱਕੀ ਨਿੱਕੀ ਕੁੰਡਿਆਲੀ ਦਾੜੀ ਨਿਕਲ ਰਹੀ ਹੈ, ਤੇਜ ਵਾਲੇ ਹਨ, ਜੱਬੇ ਵਾਲੇ ਹਨ, ਪਿਆਰ ਵਾਲੇ ਮਿੱਠੇ ਮਿੱਠੇ ਰਸ ਪਿੰਨਣੇ ਹਨ। ਬਾਲਕਾ ਕਹੇ, ਮੈਂ ਇੰਨੀਆਂ ਗੱਲਾਂ ਕਿੱਥੋਂ ਪਰਖਾਂਗਾ? ਤਾਂ ਰਿੱਖੀ ਨੇ ਕਿਹਾ, ਉਹਨਾਂ ਦੇ ਹੱਥ ਜਦ ਪਲਮਦੇ ਹਨ ਤਾਂ ਉਹਨਾਂ ਦੇ ਗੋਡਿਆਂ ਤੱਕ ਜਾਂਦੇ ਹਨ। ਇਸ ਨਿਸ਼ਾਨੀ 'ਤੇ ਬਾਲਕਾ ਖੁਸ਼ ਹੋਇਆ ਅਤੇ ਉੱਠ ਕੇ ਆਪਣੇ ਹੱਥ ਲੰਮੇ ਕਰਕੇ ਵੇਖੇ, ਰਿੱਖੀ ਦੇ ਹੱਥ ਲੰਮੇ ਕਰਕੇ ਵੇਖੇ, ਹੁਣ ਤਸੱਲੀ ਆ ਗਈ ਕਿ ਪਰਖ ਲਵਾਂਗਾ। ਕਹਿਣ ਲੱਗਾ, ਰਿੱਖੀ ਜੀ, ਹੋਰ ਕਿਸੇ ਦੀਆਂ ਬਾਹਾਂ ਇੰਨੀਆਂ ਲੰਮੀਆਂ ਨਹੀਂ ਆਉਂਦੀਆਂ। ਰਿੱਖੀ ਨੇ ਕਿਹਾ, ਕਿਸੇ ਦੀਆਂ ਨਹੀਂ। ਬਾਲਕੇ ਕਿਹਾ, ਭਲਾ ਮੇਰੇ ਆਖੇ 'ਤੇ ਉਹ ਪਲਮਾ ਦੇਣਗੇ? ਇਸ ਭੋਲੇਪਣ 'ਤੇ ਰਿੱਖੀ ਹੱਸ ਪਿਆ ਅਤੇ ਕਹਿਣ ਲੱਗਾ, ਤੂੰ ਨਾਲ ਨਾਲ ਰਹੀ, ਚੇਤਾ, ਕੁਝ ਨਾ ਆਖੀ, ਜਦੋਂ ਕਦੇ ਬਾਹਾਂ ਆਪੇ ਪਲਮ ਪੈਣ ਅਤੇ ਤੂੰ ਨਿਸ਼ਚੇ ਹੋ ਜਾਵੇਂ ਤਾਂ ਪੈਰੀ ਪੈ ਕੇ ਖਿਮਾ ਮੰਗ ਕੇ ਮੇਰਾ ਸੁਨੇਹਾ ਦੇ ਦੇਈਂ। ਬਾਲਕੇ ਕਿਹਾ, ਕੋਈ ਨਾਮ ਵੀ ਹੈ? ਰਿੱਖੀ ਕਿਹਾ, ਨਾਮ ਤਾਂ ਹੋਊ ਮੈਨੂੰ ਪਤਾ ਨਹੀਂ, ਪਰ ਲੋਕ ਉਸਨੂੰ ਵੱਡਾ ਅਵਤਾਰ ਕਿ ਗੁਰ ਅਵਤਾਰ ਆਖਦੇ ਹੋ ਸਨ। ਬਾਲਕਾਂ ਸੋਚੀ ਪੈ ਕੇ ਗੁਰ 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 ਅੱਛਾ ਗੁਰ। ਬਾਲਕਾ, ਭਲਾ ਜੇ ਮੈਨੂੰ ਹੁਣੇ ਟੋਰ ਦਿਓ ਤਾਂ ਮੈਂ ਹੇਠਾਂ ਜਾ ਕੇ ਪੁੱਛਾਂ ਦੱਸਾਂ, ਭਲਾ ਜੇ ਪਤਾ ਲੱਗ ਜਾਵੇ ਤਾਂ ਤੁਸੀਂ ਦਰਸ਼ਨ ਪਾ ਲਓ। ਪਰ ਹਾਂ, ਜੇ ਮੈਂ ਜਾਵਾਂ ਤਾਂ ਤੁਹਾਨੂੰ ਇਸ਼ਨਾਨ ਕੌਣ ਕਰਾਵੇ, ਤੂੰ ਸਾਨੂੰ ਦੁੱਧ ਕੌਣ ਚੋ ਦੇਵੇ, ਗਊਆਂ ਨੂੰ ਕੌਣ ਚਾਰੇ ਬੰਨੇ ਅਤੇ ਖੋਲੇ। ਹਾਂ ਭਲਾ ਜੀ, ਕੀ ਕਰਾਂ, ਕੁਝ ਨਹੀਂ ਸੁਝਦੀ। ਜੇ ਮੇਰਾ ਕੋਈ ਭਰਾ ਹੁੰਦਾ ਤਾਂ ਉਸਨੂੰ ਤੁਸਾਂ ਕੋਲ ਛੱਡ ਜਾਂਦਾ ਅਤੇ ਆਪ ਪਾਲਣ ਤੁਰ ਜਾਂਦਾ। ਪਰ ਅੱਛਾ, ਹੁਣ ਮੈਂ ਦੁਪਹਿਰੇ ਦੋ ਘੜੀਆਂ ਦੂਰ ਨੇੜੇ ਜਾਇਆ ਕਰਾਂਗਾ। ਜੇ ਕੋਈ ਬੰਦਾ ਮੇਰੇ ਆਖੇ ਲੱਗ ਜਾਏ, ਮਹੀਨਾ 10 ਦਿਨ ਤੁਸਾਂ ਪਾਸ ਠਹਿਰੇ, ਤਾਂ ਮੈਂ ਹੇਠਾਂ ਵੀ ਪਾਲਣ ਚਲਾ ਜਾਵਾਂ। ਰਿੱਖੀ ਨੇ ਕਿਹਾ, ਬੱਚਾ ਚਾਹੁੰਦਿਆ, ਬੁੱਢਿਆਂ ਠੇਰਿਆਂ ਹੱਥ ਗੋਡੇ ਕਮਜ਼ੋਰਾਂ ਦੇ ਪਾਸ ਕੌਣ ਠਹਿਰੇਗਾ? ਜਿੱਥੋਂ ਕੁਛ ਲੱਭਣਾ ਨਹੀਂ ਉਹਨਾਂ ਦੀ ਸੇਵਾ ਕੌਣ ਕਰੇਗਾ? ਤੂੰ ਹੋਰ ਕੁਛ ਨਾ ਕਰ, ਦੋ ਚਾਰ ਕੋ ਦੁਪਹਿਰੇ ਹੇਠਾਂ ਨੂੰ ਜਾਇਆ ਕਰ ਅਤੇ ਆਏ ਗਏ ਰਾਹ ਖੇੜੇ ਮਿਲਦੇ ਤੋਂ ਪੁੱਛਿਆ ਕਰ, ਕੋਈ ਅਵਤਾਰ ਪ੍ਰਗਟ ਤਾਂ ਨਹੀਂ ਹੋਇਆ, ਕੋਈ ਸਾਧ ਸੰਤ ਮਹਾਤਮਾ ਮੁਸ਼ਕਿਆ ਤਾਂ ਨਹੀਂ? ਜੇ ਕੋਈ ਸੂਹ ਲੱਗੇ ਤਾਂ ਆ ਦੱਸਿਆ ਕਰ। ਬਾਲਕਾ, ਜੋ ਬੜੀ ਚਿੰਤਾ ਵਿੱਚ ਸੀ, ਹੁਣ ਕੁਝ ਖਿੜਾਇਆ। ਦੋ ਗੱਲਾਂ ਉਸਨੂੰ ਚੰਗੀਆਂ ਲੱਭ ਗਈਆਂ, ਇੱਕ ਪਤੇ ਪੁੱਛਣ ਦੀ ਅਤੇ ਇੱਕ ਬਾਹਾਂ ਪਛਾਣਨ ਦੀ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।